ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ।
ਜਿਹੜੇ ਪ੍ਰਭ ਦਾ ਸਿਮਰਨ ਕਰਦੇ ਨੇ ਨਾ,
ਹਾਂਜੀ,
ਉਹ ਆਤਮ ਗਿਆਨ ਦਾ ਤਾਂ ਉਹਨਾਂ ਕੋਲ ਹੁੰਦਾ, ਨਾ ਉਹ ਤਾਂ ਉਹਨਾਂ ਕੋਲ।
ਅੱਛਾ ਜੀ,
ਤਨਵੰਤੇ ਦਾ ਉਹਦਾ ਨਾਮ ਤਾਂ ਵਿਆਲੇ ਹੁੰਦੇ ਨੇ, ਉਹ ਆਤਮ ਦਰਸ਼ੀ ਹੁੰਦੇ ਨੇ, ਆਤਮ ਗਿਆਨੀ ਹੁੰਦੇ ਨੇ। ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਦਰਗਾਹਾਂ ਦੀ ਇੱਜ਼ਤ ਵੀ ਹੁੰਦੀ ਹੈ। ਉਹਨਾਂ ਨੂੰ ਜਮ ਕਾਲ ਹੈ ਤੋ ਬੰਨ ਕੇ ਨਹੀਂ ਲੈ ਕੇ ਜਾਂਦਾ, ਉਹ ਇੱਜ਼ਤ ਵਾ ਕੇ ਨਹੀਂ ਜਾਂਦੇ, ਬਾ ਇੱਜ਼ਤ ਕਰ ਜਾਂਦੇ ਨੇ ਪਤਵੰਤੇ। ਦਰਗਾਹ ਜਨ ਦੀ ਬੜੀ ਇੱਜ਼ਤ ਹੁੰਦੀ ਆ ਗਿਆ।
ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ।
ਜਿਹੜੇ ਜਨ ਸਰਵ ਪ੍ਰਭ ਸਿਮਰਦੇ ਨੇ ਉਹ ਦਰਗਾਹ ਚ ਪ੍ਰਵਾਨ ਹੋ ਜਾਂਦੇ ਨੇ, ਉਹਨਾਂ ਦੀ ਭਗਤੀ ਦਰਬਾਰ ਚ ਪ੍ਰਵਾਨ ਹੋ ਜਾਂਦੀ ਹੈ। ਪਰ ਉਹੀ ਪੁਰਖ ਪ੍ਰਧਾਨ ਹੁੰਦੇ ਨੇ ਦਰਗਾਹ ਚ, ਦਰਗਾਹ ਚ ਪ੍ਰਵਾਨ ਪੰਚ ਪ੍ਰਵਾਨ ਪੰਚ ਪ੍ਰਧਾਨ ਹੋਈ ਨੇ, ਬੱਚੇ ਪਾਵੇ ਦਰਗਾਹ ਮਾਨ ਲਿਖਿਆ ਉਹਦੀ ਚ, ਉਹੀ ਪੰਚ ਨੇ ਭਗਤ ਬਣ ਜਾਂਦੇ ਨੇ। ਹਾਂਜੀ,
ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ।
ਜਿਹੜੇ ਪ੍ਰਭ ਦਾ ਸਿਮਰਨ ਕਰਦੇ ਨੇ ਬੇਮੁਹਤਾਜੇ ਹੁੰਦੇ ਨੇ, ਦੁਨੀਆਂ ਕਿਸੇ ਬੰਦੇ ਦੀ ਉਹਨਾਂ ਨੂੰ ਮਸਾਜ ਨਹੀਂ ਹੁੰਦੀ, ਕਿਸੇ ਤੇ ਡਿਪੈਂਡੈਂਟ ਨਹੀਂ ਹੁੰਦੇ, ਭਾਵੇਂ ਕੋਈ ਕਿੱਡਾ ਵੱਡਾ ਆਦਮੀ ਹੋਵੇ। ਉਹ ਸੱਚ ਤੇ ਜਿਉਂਦੇ ਨੇ, ਸੱਚ ਦੇ ਆਧਾਰ ਤੇ ਜਿਉਂਦੇ ਨੇ, ਆਤਮਾ ਦੇ ਆਧਾਰ ਤੇ ਜਿਉਂਦੇ ਨੇ, ਜੀਵਨ ਜਿਉਂਦੇ ਨੇ। ਲੋਭ ਲਾਲਚ ਦੇ ਆਸਰੇ ਨਹੀਂ ਚੁੱਕਦੇ ਆਪਣਾ, ਸੱਚ ਦੀ ਗੱਲ ਤੋਂ ਉਹਨੂੰ ਕੋਈ ਛੜਕਾ ਨਹੀਂ ਸਕਦਾ, ਕੋਈ ਲਾਲਚ ਦੇ ਕੇ ਕਿਸੇ ਦੇ ਮਹਤਾਜ ਨਹੀਂ ਹੁੰਦੇ ਉਹ।
ਠੀਕ ਹੈ ਜੀ। ਪ੍ਰਭ ਕੋ ਸਿਮਰੈ ਸੇ ਸੁਖ ਵਾਸੀ, ਪ੍ਰਭ ਕੋ ਸਿਮਰੈ ਸਦਾ ਅਬਨਾਸੀ।
ਜਿਹੜੇ ਪ੍ਰਭ ਦਾ ਸਿਮਰਨ ਕਰਦੇ ਨੇ ਉਹ ਅਬਨਾਸੀ ਹੁੰਦੇ ਨੇ, ਸਦਾ ਅਬਨਾਸੀ, ਉਹ ਫਿਰ ਜੰਮਣ ਤੋਂ ਪਰੇ ਚਲੇ ਜਾਂਦੇ ਨੇ। ਔਰ ਸੁਖ ਸਾਗਰ ਤੇ ਹੁੰਦਾ, ਸੁਖ ਵਾਸੀ ਹੁੰਦੇ ਨੇ, ਸੁਖ ਸਹਿਜ ਵਾਸਦੇ ਨੇ, ਮਨ ਉਹਨਾਂ ਦਾ ਟਿਕਿਆ ਹੁੰਦਾ, ਸੁਖ ਦੇ ਘਰ ਚ ਰਹਿੰਦੇ ਨੇ, ਮਨ ਟਿਕਿਆ ਰਹਿੰਦਾ ਉਹਨਾਂ ਦਾ।
ਠੀਕ ਹੈ ਜੀ,
ਸਦਾ ਸੁਖ ਵਾਸੀ।
ਹਾਂਜੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ।
ਸਿਮਰਨ ਤੇ,
ਹਾਂਜੀ,
ਸਿਮਰਨ ਤੇ ਉਹੀ ਸਿਮਰਦੇ ਨੇ ਲਾਗੇ ਜਿਹਨ ਆਪ ਦਿਆਲਾ, ਜਿਹੜੇ ਆਪ ਦਿਆਲ ਨੇ ਲਾਏ ਨੇ ਨਾ ਸਿਮਰਨ, ਉਹੀ ਲੱਗੇ ਰਹਿੰਦੇ ਨੇ।
ਠੀਕ ਹੈ ਜੀ,
ਦਿਆਲਪੁਰ ਲਾਗੇ ਰੱਖਦਾ ਉਹ ਲੱਗੇ ਰਹਿੰਦੇ ਨੇ, ਜਿੱਥੇ ਜਿੱਥੇ ਕਿਪਾਏ ਜਿੱਥੇ ਸਾਨੂੰ ਉਹਦੇ ਪਾਣੀ ਚ ਚੱਲਦੇ ਨੇ ਲਾਗੇ। ਸਿਮਰਨ ਇਹ ਲਾਗੇ ਜੀ ਆਪ ਦਿਆਲ, ਆਪ ਜਿਹੜੇ ਦਿਆਲ ਦੇ ਸਿਮਰਨ ਚ ਲੱਗੇ ਹੋਏ ਨੇ, ਆਪ ਜਨ ਕੀ ਮੰਗੇ ਰਵਾਲਾ। ਨਾਨਕ ਜਨ ਉਹਨਾਂ ਦੇ ਉਹਨਾਂ ਦੀ ਚਰਨ ਧੂੜ ਭੁਗਤਾ, ਉਹਨਾਂ ਤੋਂ ਗਿਆਨ ਦੀ ਧੂੜ ਭੁਗਤਾ, ਗਿਆਨ ਦੀ ਭੀਖ, ਉਹਨਾਂ ਤੋਂ ਉਪਦੇਸ਼, ਉਹਨਾਂ ਦੇ ਉਪਦੇਸ਼ ਦੇ ਵਿੱਚ ਰਵਾਲ ਹੁੰਦੀ ਹੈ, ਮਨ ਮੰਜਿਆ ਜਾਂਦਾ ਉਹ ਧੂੜ ਨਾਲ, ਗਿਆਨ ਨਾਲ।
ਠੀਕ ਹੈ ਜੀ, ਹਾਂਜੀ, ਹੁਣ ਛੇਵਾਂ ਪਦ ਹੈ ਜੀ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ।
ਜਿਹੜੇ ਪ੍ਰਭ ਦਾ ਸਿਮਰਨ ਕਰਦੇ ਨੇ ਉਹ ਪਰਉਪਕਾਰੀ ਹੁੰਦੇ ਨੇ, ਦੂਜੇ ਦਾ ਭਲਾ ਕਰਨ ਵਾਲੇ ਹੁੰਦੇ ਨੇ, ਖੁਦ ਕਰਦੇ ਨਹੀਂ ਹੁੰਦੇ। ਜਿਹੜੇ ਪ੍ਰਭ ਦਾ ਸਿਮਰਨ ਕਰਦੇ ਨੇ ਤਿਨ ਕੋ ਸਦ ਬਲਿਹਾਰੀ, ਉਹਨਾਂ ਨੇ ਸਦਾ ਹੀ ਕੁਰਬਾਨ ਬਲਿਹਾਰੀ ਹੈ, ਬਲਿਹਾਰੇ ਜਾਣਾ ਚਾਹੀਦਾ ਉਹਨਾਂ ਦੇ, ਤਿਨ ਕੋ ਸਦ ਬਲਿਹਾਰੀ।
ਠੀਕ ਹੈ ਜੀ, ਪ੍ਰਭ ਕੋ ਸਿਮਰੈ ਤੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ।
ਹਾਂ, ਜਿਹੜੇ ਪ੍ਰਭ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਮੁੱਖ ਸੋਹਣੇ ਨੇ, ਮੁੱਖ ਸੁਹਾਵਣੇ।
ਮੁੱਖ ਤੋਂ ਕੀ ਭਾਵ ਹੈ ਜੀ?
ਉਹਨਾਂ ਦਾ ਜਿਹੜਾ ਮੋਹਰਾ ਜਿਹੜਾ ਉਹਨਾਂ ਦਾ ਸਰੀਰ ਹੈ, ਉਹਨਾਂ ਦੇ ਮੁੱਖ ਤੋਂ ਦੁਰਗੰਧ ਨਹੀਂ ਆਉਂਦੀ। ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ। ਅੰਦਰਲੇ ਸਰੀਰ ਦੀ ਗੱਲ ਹੈ, ਬਾਹਰਲੇ ਦੀ ਨਹੀਂ।
ਠੀਕ ਹੈ ਜੀ, ਠੀਕ ਹੈ ਜੀ। ਪ੍ਰਭ ਕੋ ਸਿਮਰ,
ਹਾਂ ਪ੍ਰਭ ਕੋ ਸਿਮਰ, ਤੈਨੂੰ ਸੁਖ ਬਿਹਾਲ ਹੈ। ਉਹਨਾਂ ਦੀ ਸਾਰੀ ਜ਼ਿੰਦਗੀ ਸੁਖੀ ਨਿਕਲਦੀ ਹੈ।
ਠੀਕ ਹੈ ਜੀ।
ਇੱਥੇ ਯਾਰ ਸੁਖਵਾਸੀ ਹੁੰਦੇ ਨੇ, ਹਰ ਘੜੀ ਸੁਖ ਨਾਲ ਉਹਨਾਂ ਦੀ ਚੀਜ਼ ਹੁੰਦੀ ਹੈ।
ਠੀਕ ਹੈ ਜੀ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ।
ਪ੍ਰਭ ਦਾ ਸਿਮਰਨ ਕਰਨ ਵਾਲੇ ਜਿਹੜੇ ਆਤਮ ਨੂੰ ਜਿੱਤ ਲੈਂਦੇ ਨੇ, ਮਨ ਜਿੱਤ ਲੈਂਦੇ ਨੇ, ਆਤਮ ਜੀਤਾ, ਉਹਨਾਂ ਨੇ ਆਪਣਾ ਮਨ ਜਿੱਤਿਆ ਹੋਇਆ ਹੁੰਦਾ। ਉਹਨਾਂ ਦੀ ਹਰ ਰੀਤ ਰਿਵਾਜ ਜਿੰਨਾ ਵੀ ਉਹਨਾਂ ਦਾ ਆਚਰਣ ਨਿਰਮਲ ਆਚਰਣ ਵਾਲੇ ਹੁੰਦੇ ਨੇ।
ਅੱਛਾ ਜੀ। ਆਤਮ
ਇਹਨਾਂ ਦੀ ਕਿਸੇ ਗੱਲ ਚ
ਹਾਂਜੀ,
ਆਤਮ ਜੀਤਾ, ਉਹਨਾਂ ਨੇ ਆਪਣਾ ਮਨ ਆਪ ਜਿੱਤਿਆ ਹੋਇਆ ਹੁੰਦਾ।
ਠੀਕ ਹੈ ਜੀ, ਠੀਕ ਹੈ ਜੀ। ਪ੍ਰਭ ਕੋ ਸਿਮਰੈ ਤੇ ਨਿਰਮਲ ਰੀਤਾ,
ਰੀਤੀ ਰਿਵਾ ਉਹਨਾਂ ਦੀ ਜਿਹੜੀ ਲੋਕਾਂ ਨੂੰ ਵਿਹਾਰ ਹੁੰਦਾ ਨਾ,
ਹਾਂਜੀ
ਨਿਰਮਲ ਵਿਹਾਰ ਹੁੰਦਾ ਸਭ ਨਾਲ। ਕੱਪੜੇ ਲਾ ਕੇ ਕਿਸੇ ਨਾਲ ਨਹੀਂ ਰੱਖਦੇ ਹੋ।
ਠੀਕ ਹੈ ਜੀ।
ਚਲਾਕੀ ਨਹੀਂ ਕਰਦੇ ਹੋ।
ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ।
ਪ੍ਰਭ ਨੂੰ ਸਿਮਰਨ ਵਾਲਿਆਂ ਦੇ ਰੂਪ ਬੜੇ ਆਨੰਦ ਰਹਿੰਦੇ ਨੇ, ਘਨੇਰੇ ਆਨੰਦ।
ਠੀਕ ਹੈ ਜੀ।
ਉਹ ਆਨੰਦ ਆਨੰਦ ਹੁੰਦਾ ਉਹਨਾਂ ਨੂੰ 24 ਘੰਟੇ, ਕਿਉਂਕਿ ਹਰ ਦੇ ਨੇੜੇ ਵਸਦੇ ਨੇ ਹਰ ਵਕਤ ਉਹ। ਪ੍ਰਭ ਦਾ ਸਿਮਰਨ ਕਰਨ ਵਾਲੇ ਹਰ ਦੇ ਨੇੜੇ ਨਾਲ ਵਸਦੇ ਨੇ, ਹਰ ਦੇ ਸਰਕਾਰ ਜੀ ਵੀ ਵਸਦੇ ਉਹ ਪਾਲ ਦੇ ਚਰਨਾਂ ਚ ਵਸਦੇ ਨੇ। ਹਾਂਜੀ।
ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ।
ਸੰਤ ਕਿਰਪਾ ਤੇ ਅਨਦਿਨ ਜਾਗ, ਇਸ ਕਰਕੇ ਤੇ ਜਿਗਿਆਸੂ ਆਪਣੇ ਮਨ ਨੂੰ ਕਹਿੰਦੇ ਨੇ ਸੰਤ ਦੀ ਕਿਰਪਾ ਤੇ ਤੂੰ ਲਾ ਜਾਗਦਾ ਰਹਿ। ਜਾਗ ਹੈ ਤੇ ਜਾਗੀ ਹੈ,
ਜਾਗੀ ਹੈ ਜੀ। ਹਾਂ, ਸੰਤ ਕਿਰਪਾ ਤੇ ਠੀਕ ਹੈ ਜੀ, ਜਾਗੀ ਹੈ ਜੀ।
ਇਹ ਜਿਹੜੀ ਮੱਤ ਜਾਗੀ ਹੈ ਮੇਰੀ ਵੀ, ਸੰਤ ਕਿਰਪਾ ਨਾਲ ਜਾਗੀ ਹੈ। ਇਹ ਸੁੱਤੀ ਪਈ ਹੁੰਦੀ ਹੈ ਸਾਰੀ ਦੀ ਮੱਤ, ਸੁੱਤੀ ਪਈ ਨੂੰ ਮਰੀ ਹੋਈ ਕਹਿੰਦੇ ਹੋ।
ਅੱਛਾ ਜੀ।
ਮੈਂ ਜਾਗਦੀ ਹੈ, ਜਿਉਂਦੀ ਹੁੰਦੀ ਹੈ, ਇਸੇ ਨੂੰ ਕਹਿੰਦਾ ਕਰਦੇ ਬਹੁ ਜਿਉਂਦੀ ਕਰ ਦਿੰਦਾ ਨਾਮ ਦੇਵ। ਹਾਂ, ਜਾਗੀ ਹੈ ਸੱਤ ਕਿਰਪਾ ਨਾਲ, ਮੱਤ ਜਾਗਦੀ ਹੈ ਸੱਤ ਦੇ ਉਪਦੇਸ਼ ਨਾਲ, ਮੱਤ ਜਾਗਦੀ ਹੈ, ਜਾਗਦੀ ਹੈ ਨਾਮ ਨਾਲ, ਮੱਤ ਜਾਗਦੀ ਹੈ। ਹਾਂ, ਉਪਦੇਸ਼ ਨਾਲ ਤੁਰ ਕੇ ਉਪਦੇਸ਼ ਨਾਲ ਮੱਤ ਜਾਗਦੀ ਹੈ।
ਠੀਕ ਹੈ ਜੀ।
ਸੰਤ ਕਿਰਪਾ ਤੇ ਅੰਦਰ ਜਾਗੀ,
ਨਾਨਕ ਸਿਮਰਨ ਪੂਰੇ ਭਾਗੀ।
ਪਾਣੀ ਦਾ ਉਹ ਭਾਗੀ ਨਾ, ਇਹ ਸਿਮਰਨ ਕਰਦੇ ਜਾਗੀ ਮਾਤ ਰਹਿੰਦੀ ਹੈ, ਵੀ ਸੌਂਦੀ ਨਹੀਂ ਹੈ। ਸੌਂ ਕੇ ਵਿਸਰ ਜਾਂਦਾ ਹੈ ਜੀ, ਆ ਵਿਸਰਦੀ ਹੈ, ਸੌਂਦੀ ਹੈ ਮਾਤ ਉਹ। ਵਿਸਰ ਗਈ ਸੌਂਦੀ, ਜਾਂ ਸੌਂਦੀ ਹੈ ਤਾਂ ਹੀ ਵਿਸਰਦੀ ਹੈ। ਜਿਹਨਾਂ ਨੂੰ ਨਾਮ ਵਿਸਰਿਆ ਹੋਇਆ ਸਿਮਰਨ, ਉਹਨਾਂ ਦੀ ਮਾਤ ਸੁੱਤੀ ਪਈ ਹੈ। ਜਾਗਦੀ ਆ ਉਹ ਸਿਮਰਨ ਦੇ ਨਾਲ, ਜਿਹਨਾਂ ਦੀ ਸੁੱਤੀ ਪਈ ਹੈ, ਬੁਰੀ ਹੋਈ ਹੈ ਮਤ, ਮਾਰੀ ਹੋਈ ਹੈ, ਉਹ ਮਾਇਆ ਨੂੰ ਸਮਝਦੇ ਹਨ।
ਠੀਕ ਹੈ ਜੀ। ਸੰਤ ਦਾ ਕੀ ਬਾਤ ਲਵਾਂਗੇ? ਸੰਤ ਕਿਰਪਾ ਤੇ
ਸੰਤ ਅੰਦਰਲਾ ਚਿੱਤ।
ਅੱਛਾ ਜੀ,
ਸੰਤ ਹੈ।
ਅੱਛਾ ਜੀ।
ਹਾਂ, ਗੁਰ ਕਿਰਪਾ ਤੇ।
ਠੀਕ ਹੈ ਜੀ।
ਗੁਰ ਕਿਰਪਾ ਤੇ ਅੰਦਰ ਜਾਗੀ।
ਠੀਕ ਹੈ ਜੀ, ਸੰਤ ਕਿਰਪਾ ਤੇ ਅੰਦਰ। ਹਾਂਜੀ,
ਆਪ ਜਿਹੜਾ ਸਤਿਗੁਰ ਜਾਗਦਾ ਹੈ ਤੇ ਉਹਨੇ ਆਪਣੇ ਨਾਲ ਲਾਲੀ ਜੋ ਵੀ ਤਾਂ ਜਾਗਦੀ ਹੈ ਉਹ ਸੌਂ ਨਹੀਂ ਦਿੰਦਾ, ਆਪ ਜਾਗਦਾ ਨਾ ਉਹ ਉਹਦੀ ਕਿਰਪਾ ਨਾਲ ਜਾਗਦੀ ਹੈ, ਉਹ ਸੌਂ ਦਿੰਦਾ ਹੀ ਨਹੀਂ। ਜਿਹੜਾ ਆਪ ਜਾਗਦਾ ਸੌਂ ਨਹੀਂ ਦਿੰਦਾ।
ਠੀਕ ਹੈ
ਜੀ, ਤਾਂ ਆ ਜਾਵੇ ਨਾਲ ਵਾਲਾ ਸੌਂ ਨਹੀਂ ਦਿੰਦਾ ਉਹਨੂੰ।
ਹਾਂਜੀ, ਇੱਥੇ ਛੇਵਾਂ ਪਦਾ ਖਤਮ ਹੈ ਜੀ, ਸੱਤਵਾਂ ਸ਼ੁਰੂ ਕਰਦੇ ਆ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ।
ਪ੍ਰਭ ਦੇ ਸਿਮਰਨ ਨਾਲ ਕਾਰਜ ਪੂਰੇ ਹੋ ਜਾਂਦੇ ਨੇ। ਸਭ ਦਾ ਤਾਂ ਆਏ ਹੋਏ ਆ, ਜਨਮ ਲਿਆ ਸਿਮਰਨ ਦਾ ਪੂਰਾ ਨਹੀਂ ਹੋਣਾ, ਜਿਹੜਾ ਸਿਮਰੂਗਾ ਅੰਦਰ ਸਿਮਰੂਗਾ ਪੂਰਾ ਹੋਊਗਾ, ਵਰਨਾ ਪੂਰਾ ਨਹੀਂ ਹੋਣਾ। ਹੋਰ ਹੋਰ ਕੰਮ ਨੇ ਜਿਹੜੇ ਲੱਗੇ ਹੋਏ ਉਹਨਾਂ ਦੇ ਕਾਰਜ ਪੂਰੇ ਹੋਣੇ, ਮਾਇਆ ਦੇ ਕੰਮਾਂ ਵਾਲਿਆਂ ਦੇ। ਪ੍ਰਭ ਕੇ ਸਿਮਰਨ ਨਾਲ ਫਿਰ ਝੂਰਦਾ ਨਹੀਂ ਹੈਗਾ, ਕੰਮ ਪੂਰਾ ਹੋ ਜਾਂਦਾ, ਜਿਹਨਾਂ ਦਾ ਅਧੂਰਾ ਰਹਿ ਜਾਂਦਾ ਝੂਰਦੇ ਨੇ ਬਾਅਦ ਦੇ ਵਿੱਚ। ਪ੍ਰਭ ਕੇ ਸਿਮਰਨ ਚ ਲੱਗਿਆ ਰਹਿੰਦਾ, ਪ੍ਰਭ ਕੇ ਸਿਮਰਨ ਚ ਝੂਰਦਾ ਨਹੀਂ, ਉਹ ਜੀਵਨ ਐਵੇਂ ਦੀ ਉਹਦਾ ਜਾਂਦਾ, ਜਿਹਦਾ ਐਵੇਂ ਗਵਾ ਲੈਂਦਾ ਜੀਵਨ ਪਿੱਛੇ ਝੂਰਦਾ ਵੀ ਮੇਰੀ ਗਲਤੀ ਹੋ ਗਈ, ਮੈਂ ਇਹ ਕੀ ਕਰ ਲਿਆ। ਜਿਹੜਾ ਸਿਮਰਨ ਕਰ ਲੈ ਇਹਨੇ ਉਹਨੂੰ ਝੂਰਨਾ ਨਹੀਂ ਪੈਂਦਾ, ਬਾਅਦ ਚ ਸਮਝਣਾ ਨਹੀਂ ਪੈਂਦਾ। ਹਾਂਜੀ,
ਕਾਰਜ ਕਿਹੜੇ ਪੂਰੇ ਤੋਂ ਭਾਵ ਹੈਗਾ?
ਕਾਰਜ ਅਸਲ ਦੇ ਵਿੱਚ ਜਿਹੜਾ ਆਪਣਾ ਸੱਚਖੰਡ ਦਾ ਵਾਸੀ ਹੋਣੇ, ਸੁਪਨਾ ਖਤਮ ਹੋਣੇ, ਗਿਆਨ ਪੂਰਾ ਹੋਣੇ, ਚਾਰੇ ਪਦਾਰਥ ਮਿਲ ਜਾਣੇ ਨੇ, ਜਾਨੂ ਪਦਾਰਥ ਜਿੰਨਾ ਚਿਰ ਮਿਲਦਾ ਨਹੀਂ ਕਾਰਜ ਪੂਰਾ ਕਿੱਥੇ ਹੋਣਾ।
ਠੀਕ ਹੈ ਜੀ,
ਜਿਹੜਾ
ਇਹੀ ਕਾਰਜ
ਚਾਰੇ ਪਦਾਰਥ ਮਿਲਦੇ, ਜਿਹਨਾਂ ਚਾਰੇ ਪਦਾਰਥ ਨੂੰ ਮਿਲਦਾ ਕਾਰਜ ਕਿੱਥੇ ਪੂਰਾ ਹੋਇਆ।
ਠੀਕ ਹੈ ਜੀ,
ਜਾਨੂ ਪਦਾਰਥ ਤੋਂ ਬਾਅਦ ਕਾਰਜ ਪੂਰਾ।
ਠੀਕ ਹੈ ਜੀ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ।
ਪ੍ਰਭ ਦੇ ਸਿਮਰਨ ਨਾਲ ਹਰ ਗੁਣ, ਹਰ ਵਾਲੇ ਗੁਣ ਪੈਦਾ ਹੁੰਦੇ ਨੇ, ਔਰ ਹਰ ਕੀ ਬਾਣੀ ਬਾਣੀ ਵੀ ਬਦਲ ਜਾਂਦੀ ਹੈ, ਮਾਇਆ ਦੀ ਬੋਲੀ ਬਦਲ ਜਾਂਦੀ ਹੈ, ਹਰ ਦੇ ਗੁਣ ਨੂੰ ਉਚਾਰਨ ਕਰਦਾ, ਹਰ ਦਾ ਗੁਣ ਉਚਾਰਨ ਕਰਦਾ, ਹਰ ਗੁਣ ਬਾਣੀ ਬੋਲਦਾ ਤਾਂ ਹਰ ਕੇ ਗੁਣ ਬੋਲਦਾ। ਹਰ ਕੇ ਗੁਣ ਨਿਕਲਦੇ ਨੇ ਮੂੰਹ ਚੋਂ, ਗੁਰਦਾਏ ਦੇ ਨਿਕਲਦਾ, ਗੁਰਬਾਣੀ ਨਿਕਲਦੀ ਹੈ ਮੂੰਹ ਚੋਂ। ਰੱਬ ਕੇ ਸਿਮਰਨ ਵਾਲੇ ਸਹਿਜ ਸਮਾਣੀ, ਸਹਿਜ ਵਿੱਚ ਜਾਗਰਤ ਅਵਸਥਾ ਦੇ ਵਿੱਚ ਸੁਣਾਈ ਰਹਿੰਦੀ ਹੈ ਸੁਰਤ, ਬੁੱਧ ਜਾਗਦੀ ਜਾਂਦੀ ਹੈ, ਧਿਆਨ ਸ਼ਬਦ ਵੀ ਰਹਿੰਦੀ ਹੈ ਸ਼ਬਦ ਨੂੰ।
ਠੀਕ ਹੈ
ਹਾਂਜੀ,
ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ।
ਪ੍ਰਭ ਕੈ ਸਿਮਰਨ ਆਸਨ ਜਿਹੜਾ ਹੈਗਾ ਮਨ ਨਿਹਚਲ ਰਹਿੰਦਾ, ਮਨ ਨਹੀਂ ਡੋਲਦਾ, ਨਿਹਚਲ ਰਹਿੰਦਾ ਬਦ ਡੋਲਦਾ ਹੀ।
ਠੀਕ ਹੈ ਜੀ,
ਹੁਕਮ ਨਾਲ ਜੁੜਿਆ ਰਹਿੰਦਾ, ਡੋਲਦਾ ਹੈ ਨਿਹਚਲ ਆਸਨ। ਪ੍ਰਭ ਕੈ ਸਿਮਰਨ ਕਮਲ ਕਮਲ ਵਿਗਾਸਨ, ਹਿਰਦੇ ਵਿੱਚ ਖੇੜਾ ਰਹਿੰਦਾ, ਇਦਾਂ ਖਿੜਿਆ ਰਹਿੰਦਾ, ਆਨੰਦ ਦੀ ਅਵਸਥਾ ਬਣੀ ਰਹਿੰਦੀ ਹੈ, ਪਰਮਾਨੰਦ ਦੀ ਅਵਸਥਾ ਬਣੀ ਰਹਿੰਦੀ ਹੈ।
ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਪ੍ਰਭ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ।
ਆਹ ਗੱਲ ਅਖੀਰੀ ਹੈ, ਅਨਹਦ ਚੁਨਕਾਰ ਕੀ ਹੈ, ਜਿਹੜੀ ਤੁਰਕੀ ਬਾਣੀ ਸੁਣਦੀ ਹੈ ਨਾ, ਅਨਹਦ ਚੁਨਕਾਰ ਪ੍ਰਭ ਕੇ ਸਿਮਰਨ ਕੇ ਸੁਰਾਂ ਦੇ ਸੁਣਦੀ ਹੈ।
ਅੱਛਾ ਜੀ,
ਇੱਥੇ ਤੱਕ ਪਹੁੰਚ ਕੇ ਸਭ ਪੂਰਾ ਹੁੰਦਾ। ਅਨਹਦ ਚੁਨਕਾਰ ਅਨਹਦ ਬਾਣੀ ਕਿਆ ਸੁਣਦੀ ਹੈ, ਅੰਦਰੋਂ ਤੋਂ ਨਿਕਲਦੀ ਹੈ, ਜਿਵੇਂ ਤਾਰ ਨੂੰ ਕੋਈ ਸਪਰਸ਼ ਕਰੇ ਤਾਂ ਆਵਾਜ਼ ਨਿਕਲਦੀ ਹੈ ਨਾ।
ਹਾਂਜੀ,
ਜਾਂ ਸ਼ਬਦ ਜੁੜ ਜਾਂਦੀ ਹੈ ਜਾਂ ਉਸ ਪਰਚੇ ਦਿੰਦਾ ਹੈ ਆਵਾਜ਼ ਪੈਦਾ ਹੁੰਦੀ ਹੈ। ਜਦ ਤਣੀ ਹੋਈ ਹੁੰਦੀ ਮਾਧੋ ਖਿੱਚ ਤਣੀ ਐਸੀ ਖਿੱਚ ਪੈਦਾ ਹੋ ਜਾਂਦੀ ਹੈ ਸੁਰਤ ਉਹਦੇ ਨਾਲ ਸਪਰਸ਼ ਦਿੰਦਾ ਉਹ ਜੋ ਫਿਰ ਆਵਾਜ਼ ਪੈਦਾ ਹੁੰਦੀ ਚਮਕਾਰ ਕਹਿੰਦੇ ਨੇ ਉਹਨੂੰ ਅੰਦਰੋਂ ਹੀ ਬਾਣੀ ਪ੍ਰਗਟ ਹੁੰਦੀ ਹੈ ਅੰਦਰੋਂ ਹੀ ਹਾਂਜੀ
ਸੁਖ ਪ੍ਰਭ
ਤੁਰਕੀ ਬਾਣੀ ਹੈ
ਚਮਕਾਰ ਹਾਂਜੀ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
ਜਿਹੜਾ ਪ੍ਰਭ ਸਿਮਰਨ ਦਾ ਸੌਖਾ ਕੀ ਦੱਸੀ ਉਹਦਾ ਤਾਂ ਪਾਰਾ ਹੀ ਨਹੀਂ ਕੁਝ ਕੀ ਮਿਲਦਾ ਕੀ ਪ੍ਰਾਪਤ ਕਰਦਾ ਤੂੰ ਅੰਤ ਪਾਰ ਕੋਈ ਨਹੀਂ ਹੈ ਇਹਦੀ ਵਸਤੂ ਪ੍ਰਾਪਤ ਹੁੰਦੀ ਹੈ
ਠੀਕ ਹੈ ਜੀ ਸਿਮਰੇ ਹੈ ਸੇ ਮਨ ਹਾਂਜੀ
ਜਲਬ ਨਹੀਂ ਕਹਿੰਦਾ ਜਲਬਾ ਪਦਾਰਥ ਇਤਨੇ ਗੁਰੂ ਅਮਰ ਦਾਸ ਜਦ ਅਮਰ ਨੂੰ ਪਕੜਿਆ ਗੁਰੂ ਅਮਰ ਨੂੰ ਦਾਸ ਨੂੰ ਫਿਰ ਇਹਦੇ ਪਦਾਰਥ ਜਲਬਾ ਪਦਾਰਥ ਇਤਨੇ ਗੁਰੂ ਅਮਰ ਦਾਸ ਇੱਥੇ ਮਿਲਣ ਜਦ ਆਦਰ ਚਮਕਾਰ ਹੁੰਦੀ ਹੈ ਤਾਂ ਇਹ ਪਦਾਰਥ ਸਾਰੇ ਮਿਲਦੇ ਨੇ ਸਿਮਰਨ ਕਿਵੇਂ ਮਿਲਦੇ ਨੇ
ਠੀਕ ਹੈ ਹਾਂਜੀ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿਨ ਜਨ ਸ਼ਰਨੀ ਪਇਆ
ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇਆ ਤੇ ਪ੍ਰਭ ਦੀ ਕਿਰਪਾ ਹੁੰਦੀ ਆ ਉਹ ਹੀ ਸਿਮਰਦੇ ਨੇ ਨਾਨਕ ਦਾ ਉਹਨਾਂ ਜਨ ਦੀ ਸ਼ਰਨ ਹੈ ਉਹਨਾਂ ਗੁਰਮੁਖਾਂ ਦੀ ਸ਼ਰਨ ਹੈ ਨਾਨਕ ਆਪਣੀ ਗੱਲ ਕਰਦੇ ਨੇ ਮੈਂ ਜਿਹਨਾਂ ਨੇ ਉਹਨੂੰ ਸਮਝਿਆ ਮੈਂ ਉਹਨਾਂ ਦੀ ਸ਼ਰਨ ਚ ਰਹਿਣਾ ਔਰ ਹੁਣ ਵੀ ਹਮੇਸ਼ਾ ਹੀ ਸ਼ਰਨ ਚ ਰਹਿਣਾ ਚਾਹੁੰਦਾ
ਠੀਕ ਹੈ ਜੀ ਇੱਥੇ ਸੱਤਵਾਂ ਪਦ ਸਮਾਪਤ ਹੈ ਜੀ ਅੱਠਵਾਂ ਅਖੀਰੀ ਪਦ ਸ਼ੁਰੂ ਹੈ ਜੀ ਹਾਂਜੀ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ
ਹਰ ਸਿਮਰਨ ਕਰੇ ਸੰਸਾਰ ਇਸ ਕਰਕੇ ਭਗਤ ਪ੍ਰਗਟ ਕੀਤੇ ਨੇ ਆਪ ਦਾ ਸਿਮਰਨ ਕਰ ਲੈ ਲੋਕ ਵੀ ਸਿਮਰਨ ਕਰਨ ਭਗਤ ਜਿਹੜੇ ਪ੍ਰਗਟ ਕੀਤੇ ਨੇ ਪ੍ਰਗਟਾਏ ਦਾ ਮਤਲਬ ਇਹ ਹੈ ਭਗਤ ਨੂੰ ਜਾਂ ਬੋਲੇ ਨੇ ਤਾਂ ਭਗਤ ਪ੍ਰਗਟ ਹੋਏ ਨੇ
ਠੀਕ ਹੈ ਜੀ
ਉਹਨੇ ਬੁਲਾਇਆ ਤਾਂ ਭਗਤ ਬੋਲੇ ਨੇ ਜੇ ਬੋਲੇ ਨੇ ਤਾਂ ਪ੍ਰਗਟ ਹੋਏ ਨੇ ਭਗਤਾਂ ਦੇ ਰਾਹੀਂ ਆ ਕੁਝ ਪ੍ਰਗਟ ਕਰਵਾਇਆ ਵੀ ਸਾਡੇ ਲੋਕ ਸਿਮਰਨ ਕਰ ਲੈਣ ਇਹ ਸਾਰੇ ਪਦਾਰਥ ਲੋਕ ਜਿਹੜੇ ਨੇ ਪ੍ਰਾਪਤ ਕਰ ਲੈਣ ਸਿਮਰਨ ਨਾਲ ਹਰ ਦੇ ਸਿਮਰਨ ਵਾਸਤੇ ਹੀ ਭਗਤ ਪ੍ਰਗਟ ਕੀਤੇ ਨੇ ਇਹ ਸਾਰੇ ਸਿਮਰਨ ਕਰ ਲੈਣ ਤੇ ਸੁਖ ਸਾਗਰ ਦੇ ਵਿੱਚ ਚਲੇ ਜਾਣ ਆਹ ਭਗਤ ਪ੍ਰਗਟ ਕੀਤੇ ਨੇ ਭਗਤਾਂ ਨੂੰ ਤਾਂ ਕਿਹਾ ਵੀ ਤੁਸੀਂ ਸੰਸਾਰ ਨੂੰ ਦੱਸੋ ਜੇ ਗੁਪਤੇ ਪ੍ਰਗਟ ਰਹਿੰਦੇ ਭਗਤ ਨਾ ਦੱਸਦੇ ਕਿਸੇ ਨੂੰ ਦੂਜਿਆਂ ਨੂੰ ਤਾਂ ਪਤਾ ਲੱਗਦਾ ਦੂਜਿਆਂ ਨੂੰ ਲਾਭ ਦੇਣ ਵਾਸਤੇ ਦੂਜਿਆਂ ਦੇ ਲਾਭ ਲਈ ਭਗਤਾਂ ਨੂੰ ਕਿਹਾ ਬੋਲੋ ਆਪਣਾ ਨਾ ਕੰਮ ਭਗਤਾਂ ਦਾ ਹੋਇਆ ਗਿਆ ਸੀ
ਠੀਕ ਹੈ
ਜੇ ਚੁੱਪੇ ਉਹ ਤਾਲੀਆਂ ਨਾਲ ਜਬਰੇ ਹੋਏ ਜੋ ਮੁਕਤ ਹੋ ਕੇ ਮੁਕਤ ਨਾਲ ਕੋਇਲਾ ਦੂਜਿਆਂ ਨੂੰ ਕੋਈ ਪਤਾ ਲੱਗੂ ਮੁਕਤੀ ਹੈ ਦੂਜਿਆਂ ਨੂੰ ਮੁਕਤੀ ਕਿਵੇਂ ਪ੍ਰਾਪਤ ਕਰਨਗੇ ਜੇ ਚਲ ਮਰੇ ਤੇ ਮੁਕਤੀ ਦੇਤੀ ਤੇ ਹੋਰਾਂ ਨੂੰ ਕਿਵੇਂ ਪਤਾ ਲੱਗੂ ਮੁਕਤੀ ਕਿਵੇਂ ਮਿਲਦੀ ਹੈ ਦੂਜਿਆਂ ਨੂੰ ਨਹੀਂ ਪਤਾ ਲੱਗਣਾ ਦੂਜਿਆਂ ਨੂੰ ਸਮਾਂ ਕਿਵੇਂ ਕਰਨਾ ਦੂਜੇ ਵਾਸਤੇ ਸਾਰੇ ਭਗਤ ਪ੍ਰਗਟ ਕੀਤੇ ਨੇ ਸਮਾਂ ਚੱਲਣਾ
ਠੀਕ ਹੈ ਜੀ
ਹਾਂ
ਅੱਛਾ ਇੱਥੇ ਲਿਖਦੇ ਆ ਜਿਵੇਂ ਪ੍ਰਭ ਦਾ ਸਿਮਰਨ ਕਰਕੇ ਭਗਤ ਜਗਤ ਵਿੱਚ ਮਸ਼ਹੂਰ ਹੋਏ ਹਨ
ਪ੍ਰਗਟਾਏ ਲਿਖਿਆ ਪ੍ਰਗਟੇ ਨਹੀਂ ਲਿਖਿਆ ਪ੍ਰਗਟਾਏ ਕਿਸੇ ਨੇ ਪ੍ਰਗਟਾਵ ਹੋਏ ਸੀ ਪ੍ਰਗਟਾਇਆ ਜਾਇਆ ਅਰਥ ਠੀਕ ਹੈ ਪ੍ਰਗਟਾਇਆ ਤੁਸੀਂ ਕੀ ਸਮਝਦੇ ਵੀ ਠੀਕ ਹੈ ਉਹਦਾ ਅਰਥ
ਨਹੀਂ ਪ੍ਰਗਟਾਏ ਹੈ ਨਾ ਤਾਂ ਉਹਨਾਂ ਨੇ ਇਸ ਉਹਨਾਂ ਨੇ ਪ੍ਰਗਟਾਏ ਦਾ ਮਤਲਬ ਲਿਖਿਆ ਮਸ਼ਹੂਰ ਹੋਏ ਉੱਥੋਂ
ਪ੍ਰਗਟਾਇਆ ਲੈ ਮਸ਼ਹੂਰ ਹੋਏ ਤਾਂ ਪ੍ਰਗਟੇ ਲਿਖਦਾ ਫਿਰ ਮਸ਼ਹੂਰ ਦਾ ਹੋਏ ਕਾਹਦੇ ਲਿਖਦਾ ਉਹ ਗੁਪਤ ਨਹੀਂ ਰਹਿ ਪ੍ਰਗਟ ਹੋ ਗਏ ਉਹ ਕਹਿੰਦੇ ਸੀਗੇ ਬੀਜਨ ਪਾਇਓ ਤੇ ਨਾ ਛਪਾਇਓ
ਠੀਕ ਹੈ ਜੀ
ਸਮਝੇ ਨਹੀਂ
ਹਾਂਜੀ
ਵਿਜੀਨ ਨੇ ਪਾ ਲਿਆ ਖਜ਼ਾਨਾ ਨਾਮ ਦਾ ਉਹ ਤਾਂ ਛਪਾ ਲੈਂਦਾ ਵੀਰ ਕਹਿੰਦਾ ਖਾਇਰੇ ਬਕਵਾਸ ਲਾਇਓ ਜਿਨ ਪਾਇਓ ਤੇ ਨਾ ਛਪਾਇਓ ਕਿਉਂ ਬਕਵਾਸ ਕਰਦੇ ਉਹ ਮੈਂ ਤਾਂ ਰਤਨ ਲਗਾਇਆ ਤਾਂ ਲੁਕਦਾ ਹੀ ਦੀ ਫਰਕਾ ਤਖਤ ਪ੍ਰਗਟਾ ਨਹੀਂ ਛੁਪਾ ਉਹ ਛੁਪਦਾ ਨਹੀਂ ਹੈ ਪਰ ਪ੍ਰਗਟ ਕਦ ਹੋਏ ਨੇ ਭਗਤ ਬੁਲਾਏ ਬੋਲੇ ਨੇ ਮਤਲਬ ਇਹ ਪ੍ਰਗਟ ਨਹੀਂ ਹੋ ਸਕਦਾ ਆਪਣੇ ਆਪ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਮਸ਼ਹੂਰ ਹੋਏ ਨੇ ਮਸ਼ਹੂਰ ਭਗਤ ਕਦ ਹੋਏ ਨੇ ਉਹਨਾਂ ਦਾ ਪਰਮੇਸ਼ਰ ਨੂੰ ਮਸ਼ਹੂਰ ਕੀਤਾ ਆਪ ਕਦ ਹੋਏ ਨੇ ਮਸ਼ਹੂਰ ਉਹਨਾਂ ਦੀ ਬੜੀ ਵਡਿਆਈ ਕੀਤੀ ਹੈ ਆਪ ਕਹਿੰਦੇ ਅਸੀਂ ਦਾਸ ਮੇਰੀ ਮੱਤ ਥੋੜੀ ਰਾਮ ਆਪਣੇ ਆਪ ਨੂੰ ਕਹਿੰਦੇ
ਠੀਕ ਹੈ ਜੀ
ਮੈਂ ਮੂਹ ਰੱਖੀ ਕਿ ਤੱਕ ਬਾਤ ਹੈ ਕੋਟ ਆਪਣੇ ਆਪ ਤਾਂ ਮੂਹ ਰੱਖ ਕਹਿੰਦੇ ਨੇ ਮੈਂ ਆ ਜਾਣਦਾ ਸਰਬੋਰ ਜਾਣੂ ਉਹ ਕਦੋਂ ਮਸ਼ਹੂਰ ਹੋਏ ਨੇ ਉਹਨੇ ਮਸ਼ਹੂਰ ਹੋਇਆ ਮਸ਼ਹੂਰ ਤਾਂ ਸਾਖਤ ਹੁੰਦਾ ਉਹਨਾਂ ਨੇ ਆਪਣੇ ਬੋਰਡ ਲਾ ਕੇ ਉਹਨਾਂ ਨੂੰ ਕੀ ਲੋੜ ਆ ਮਸ਼ਹੂਰ ਹੋਣ ਦੀ ਮਸ਼ਹੂਰ ਕਰਦੇ ਨੇ ਉਹ ਪਰਮੇਸ਼ਰ ਨੂੰ ਜਾਤ ਕਰਦੇ ਨਾ ਪਰਮੇਸ਼ਰ ਦਾ ਉਹ ਗੱਲ ਅਲੱਗ ਹੈ ਉਸ ਤੋਂ ਕਰੇ ਜਾਣ ਸੱਚੇ ਮਾਰਗ ਚੱਲਦੇ ਆ ਉਹ ਤਾਂ ਆਪਣੇ ਆਪ ਲੱਗ ਜਾਂਦਾ ਉਹ ਕਹਿੰਦੇ ਕਹਿਣਾ ਨਹੀਂ ਕਰੋ ਪ੍ਰਗਟਾਇਆ ਦਾ ਮਤਲਬ ਹੈ ਪ੍ਰਗਟ ਕਿਸੇ ਨੇ ਪ੍ਰਗਟਾਇਆ ਨੇ ਪ੍ਰਗਟ ਹੋਏ ਦੀਆਂ ਪ੍ਰਗਟਾਇਆ ਨੇ ਨਾਲੇ ਆਪ ਚਪਾਏ ਸੁਣੋ ਜਿਹੜੇ ਪ੍ਰਗਟਾਏ ਹੋ ਗਏ ਆਪ ਗਵਾਏ ਦਾ ਹਰ ਗੁਣ ਪਾਉ ਇਹ ਸਾਰੀਆਂ ਪੰਕਤੀਆਂ ਕਿੱਥੇ ਜਾਣਗੀਆਂ
ਠੀਕ ਹੈ ਹਰ ਸਿਮਰਨ ਲੱਗ ਬੇਦ ਉਪਾਏ
ਅੱਜ ਦੇ ਬੇਦ ਪੈਦਾ ਕੀਤੇ ਨੇ ਇਹ ਹਰ ਸਿਮਰਨ ਨਾਲ ਜੋੜਨ ਵਾਸਤੇ ਲੋਕਾਂ ਨੂੰ ਇਹ ਗਿਆਨ ਪੈਦਾ ਕੀਤਾ ਇਹ ਬੇਦ ਜਿੱਦੇ ਪੈਦਾ ਕੀਤੇ ਨੇ ਸਿਮਰਨ ਵਾਸਤੇ ਪੈਦਾ ਕੀਤਾ ਸੀ ਸਿਮਰਨ ਵਾਲੀ ਗੱਲ ਬੰਦੀ ਨਹੀਂ ਉਹ ਤੇ ਹੋਰ ਗੱਲਾਂ ਲੈ ਲਈਆਂ ਵੇਦ ਵੀ ਇਸੇ ਕਰਕੇ ਉਪਾਏ ਸੀ ਸਿਮਰਨ ਲੱਗ ਸਿਮਰਨ ਦੇ ਵਿੱਚ ਲੋਕ ਲੱਗ ਜਾਣ ਨਾਉਣ ਵਾਸਤੇ ਲੱਗਣ ਵਾਸਤੇ ਪੈਦਾ ਕੀਤੇ ਸੀ
ਇਹ ਤਾਂ ਥੋੜਾ ਭਾਵ ਇਹ ਸਮਝਾਉਣਾ ਪੈਣਾ ਕਿਉਂਕਿ ਇੱਕ ਤਾਂ ਲੱਗ ਹੈ ਨਾ ਹਰ ਸਿਮਰਨ ਲਗੀ ਬੇਦ ਉਪਾਏ
ਉਹ ਬੇਦ ਤਾਂ ਅਸਲ ਚ ਚੇਤਨ ਰਿਹਾ ਹੈ
ਅੱਛਾ ਜੀ
ਅਜੇ ਲਾ ਅੰਦਰ ਹੈ ਨਾ ਬੇਦ ਕਹਿੰਦੇ ਨੇ ਬੇਦ ਉਹ ਬੋਲਿਆ ਜਿਵੇਂ ਬੋਲਿਆ ਉਹੀ ਬੇਦ ਹੈ
ਨਹੀਂ ਤਾਂ ਲਿਖੇ ਲਿਖਣਾ ਸੀ ਹਾਂਜੀ ਉਪਾਏ ਤੋਂ ਭਾਵ ਚੇਤਨ ਹੈ ਜੀ
ਉਪਾਇਆ ਸਤਗੁਰ ਤੇ ਜਨਮੇ ਭਗਤ ਪ੍ਰਗਟਾਏ ਜਾਂ ਬੇਦ ਉਪਾਏ ਤੋਂ ਗੱਲ ਹੈ ਸਤਗੁਰ ਤੇ ਜਨਮੇ ਬੇਦ ਗਵਰ ਪਟਾਇਆ ਜਿਹੜਾ ਜਿਹਨੂੰ ਸਤਗੁਰ ਕੇ ਜਨਮੇ ਗਿਆ ਬੇਦ ਉਪਾਏ ਕਹਿੰਦਾ ਉਹ ਜਨਮ ਦਿੱਤਾ ਜਿਹੜਾ ਕਾਕਾ ਮੂਲ ਉਚਾਰਤ ਭੇਦਾ ਜਾਂ ਕੋ ਭੇਵਨ ਪਾਵਤ ਦਿੱਤਾ ਇਹਦਾ ਵੇਦ ਨੇ ਭੇਦ ਨਹੀਂ ਪਾਇਆ ਵੇਦ ਕੌਣ ਨੇ ਵੇਦ ਚਿੱਤ ਹੈ ਇੱਥੇ ਜਿਹਨੂੰ ਗੁਰ ਕਹਿੰਦੇ ਤੇ ਉਹਨੂੰ ਵੇਦ ਕਹਿੰਦੇ ਜਿਹਨੂੰ ਗੁਰਬਾਣੀ ਵੇਦ ਬਾਣੀ ਉਹ ਚਿੱਤ ਨੂੰ ਹੁਣ ਗੁਰ ਕਹਿੰਦੇ ਪਰ ਵੇਦ ਕਹਿੰਦੇ ਤੇ ਇਸੇ ਨੂੰ ਉਹਦੀ ਵੇਦ ਦੀ ਬੋਲੀ ਹੋਈ ਬਾਣੀ ਨੂੰ ਉਹ ਤਾਂ ਵੇਦ ਬਾਣੀ ਕਹਿੰਦੇ ਤੇ ਹੁਣ ਗੁਰ ਦੀ ਬੋਲੀ ਬਾਣੀ ਨੂੰ ਗੁਰਬਾਣੀ ਕਹਿੰਦੇ ਆ ਵੇਦ ਵੀ ਇਸੇ ਦਾ ਨਾਮ ਹੈ ਚਿੱਤ ਦਾ ਹੀ। ਤੇ ਬੋਲ ਦਾ ਵੇਦ ਹੈ। ਆਓ ਜਿਹੜਾ ਬੋਲ ਹੈ ਨਾ ਸਾਡਾ ਉਹਦਾ ਨਾਮ ਵੇਦ ਹੈ ਪਹਿਲਾਂ। ਜਿਵੇਂ ਹੁਣ ਅਸੀਂ ਗੁਰ ਕਹਿੰਦੇ ਆ ਉਹਨੂੰ ਵੇਦ ਕਹਿੰਦੇ ਸੀ। ਉਦੋਂ ਉਹਦੀ ਬਾਣੀ ਨੂੰ ਵੇਦ ਬਾਣੀ ਕਹਿਣ ਲੱਗ ਗਏ, ਹੁਣ ਉਹਨੂੰ ਗੁਰਬਾਣੀ ਕਹਿਣ ਲੱਗ ਗਏ। ਵੇਦ ਕਹਿਤਨ ਹੈ ਤੇ ਜੜਨੀ ਹੈ। ਉਹ ਵੇਦ ਜਦ ਪੈਦਾ ਹੁੰਦਾ ਤਾਂ ਹੀ ਵੇਦ ਲਿਖੇ ਜਾਂਦੇ ਨੇ।
ਉਪਾਏ ਤੋਂ ਕੀ ਭਾਵ ਹੈ?
ਉਪਾਏ ਜਿਵੇਂ ਆਪਾਂ ਕਹਿੰਦੇ ਆ ਪੈਦਾ ਉਪਾਏ ਹੁੰਦਾ ਹੈ, ਪ੍ਰਗਟ ਕੀਤਾ ਦਾ ਹੀ ਹੈ ਉਪਾਏ। ਮਤਲਬ
ਕਹਿਣ ਦਾ ਮਤਲਬ ਚੇਤਨ ਚੀਜ਼ ਉਪਾਈ ਜਾਂਦੀ ਹੈ, ਜੇ ਜੜ ਹੋਵੇ ਤਾਂ ਲਿਖੀ ਜਾਣੀ ਸੀ। ਹਾਂਜੀ
ਹਾਂ, ਉਪਾਏ ਨਹੀਂ ਉਹ ਤਾਂ ਲਿਖਿਆ ਜਾਂਦਾ।
ਪੈਦਾ ਤਾਂ ਚੇਤਨ ਦੇ ਨਾਲ
ਉਪਾਏ ਦਾ ਮਤਲਬ ਉਹ ਪਤਨ ਉਹ ਪ੍ਰਗਟ ਕੀਤਾ ਐ ਕਹੋ।
ਠੀਕ ਹੈ ਜੀ।
ਉਹਨਾਂ ਦੇ ਅੰਦਰ ਜਿਹੜਾ ਗੁਪਤ ਗਿਆਨ ਸੀ ਉਹਨਾਂ ਨੂੰ ਕਹਿ ਵੀ ਇਹਨੂੰ ਪ੍ਰਗਟ ਕਰੋ।
ਠੀਕ ਹੈ ਜੀ। ਕਿਉਂਕਿ ਇਸ ਤੁਕ ਦਾ ਵੀ ਜਿਹੜੀ ਇਹ ਕੱਲੀ 70 ਹੈਗਾ ਇਹਦਾ ਭਾਵ ਜਿਹੜਾ ਹੈਗਾ ਉਹ ਬਹੁਤਾ ਕਲੀਅਰ ਨਹੀਂ ਹੈ।
ਉਹ ਵੇਦ ਉਹ ਕਿਤਾਬਾਂ ਨੂੰ ਬੋਲਦੇ ਨੇ ਨਾ, ਗ੍ਰੰਥਾਂ ਨੂੰ।
ਹਾਂਜੀ, ਉਹਨਾਂ ਨੇ ਇਹ ਤਾਂ ਲਿਖਿਆ ਨਾ, ਸਿਮਰਨ ਵਿੱਚ ਜੁੜ ਕੇ ਰਿਸ਼ੀਆਂ ਨੇ ਵੇਦ ਆਦਿਕ ਧਰਮ ਪੁਸਤਕਾਂ ਰਚੀ। ਪਹਿਲਾਂ ਉੱਪਰ ਲਿਖਦੇ ਆ ਉਪਾਏ ਦਾ, ਵੈਸੇ ਜਿਹੜਾ ਹੈਗਾ ਪੈਦਾ ਕੀਤੇ ਲਿਖਦੇ ਆ।
ਰਿਸ਼ੀਆਂ ਨੇ ਕੋਈ ਵੇਦ ਨਹੀਂ ਪੈਦਾ ਕੀਤਾ। ਰਿਸ਼ੀ ਮੁਨੀਆਂ ਨੇ ਪੈਦਾ ਜੇ ਕੀਤੇ ਹੁੰਦੇ ਕਾਹਦੇ ਲਿਖਿਆ? ਸੋਰਨ ਨਾਲ ਗੁਰਜਾਨ ਨੂੰ ਬਰਤ ਖੋਜਦੇ ਹੋਰ ਬਰਤ ਕੋਲ ਤੇ ਪਾਇਆ, ਉਹ ਖੋਜਦੇ ਰਹੇ ਨੇ, ਉਹਨਾਂ ਤਾਂ ਪਾਇਆ ਹੀ ਨਹੀਂ। ਕੌਣ ਮੁਨੀ ਜੋ ਬਰਤ ਪਰ ਇਹ ਤਾਂ ਬ੍ਰਹਮਾ ਦੇ ਲਿਖੇ ਨੇ ਵੇਦ, ਰਿਸ਼ੀਆਂ ਮੁਨੀਆਂ ਦੀਆਂ ਗੱਲਾਂ ਕਰਦੇ ਨੇ। ਰਿਸ਼ੀ ਮੁਨੀਆਂ ਨੇ ਤਾਂ ਉਲਟ ਗੱਲ ਲਿਖੀ ਹੈ, ਸਿਮਰਤ ਸ਼ਾਸਤਰ ਘੜੇ ਨੇ ਉਹਨਾਂ ਨੇ, ਵਿਦਵਾਨ ਤੇ ਰਿਸ਼ੀ ਮੁਨੀ। ਇਹਨਾਂ ਨੂੰ ਵਿਦਵਾਨਾਂ ਨੂੰ ਇਹ ਨਹੀਂ ਪਤਾ ਵੀ ਰਿਸ਼ੀ ਮੁਨੀਆਂ ਦੇ ਵਿੱਚ ਬ੍ਰਹਮਾ ਚ ਕੀ ਫਰਕ ਹੈ। ਇਹ ਨਹੀਂ ਪਤਾ ਵੀ ਗੁਰਮੁਖਰ ਵਿਦਵਾਨ ਚ ਕੀ ਫਰਕ ਹੈ। ਇਹ ਆਪਣੇ ਆਪ ਨੂੰ ਰਿਸ਼ੀ ਮੁਨੀਆਂ ਦੇ ਬਰਾਬਰ ਸਮਝਦੇ ਨੇ, ਤਾਂ ਹੀ ਤਾਂ ਠੀਕ ਹੈ ਗੱਲ ਬਹਿ ਕੇ ਭੱਜ ਗਏ। ਗੁਰੂ ਬਣ ਕੇ ਦੁਲੀਕੇ ਤੇ ਉਹਦਾ ਜੋ ਬੀਜ ਆ ਤੈਨੂੰ ਕੀ ਸੋਝੀ ਹੈ? ਬੀਜ ਜੰਮੇ ਦੇ ਬਾਅਦ ਉਹਨੂੰ ਪਤਾ ਲੱਗਦਾ ਸੰਸਾਰ ਦਾ। ਬੀਜੋਂ ਸੂਝੇ ਕੋ ਨਹੀਂ ਬਹਿਣ ਦੁਲੀਚਾ ਪਾਇਆ, ਤਾਂ ਬੀਜ ਰੂਪ ਹੁੰਦੇ ਨੇ ਸਾਰੇ। ਬੀਜ ਵੀ ਨਹੀਂ ਸਾਬਤ ਨਹੀਂ ਦਾਲ ਹੈ ਜੋ ਜਿਹਦੇ ਵਿਦਵਾਨ ਹੁੰਦੇ ਨੇ, ਤਾਂ ਦਾਲ ਨੇ ਸਾਰੇ। ਉਹ ਸੁਣ ਗੱਲਾਂ ਆਕਾਸ਼ ਕੀ ਕੀਤਾ ਹੈ ਰੀਸ, ਇਹ ਤਾਂ ਉਹ ਨੇ।
ਠੀਕ ਹੈ ਜੀ। ਫਿਰ ਆਪਾਂ ਕੀ ਅਰਥ ਫਾਈਨਲ ਅਰਥ ਕੀ ਕਰਾਂਗੇ ਜੀ? ਹਰ ਸਿਮਰਨ ਲਗੀ ਵੇਦ ਉਪਾਏ।
ਹਰ ਸਿਮਰਨ ਆਪਣੇ ਅੰਦਰ ਹਰ ਹੈ, ਉਹਨੂੰ ਸਿਮਰਨ ਕਰਨ ਵਾਸਤੇ, ਉਹਨੂੰ ਚੇਤਾ ਉਹਦਾ ਹੀ ਰੱਖਣ ਵਾਸਤੇ, ਉਹਦਾ ਧਿਆਨ ਰੱਖਣ ਵਾਸਤੇ, ਉਹਦੇ ਨਾਲ ਧਿਆਨ ਅੰਤਰਮੁਖੀ ਧਿਆਨ ਕਰਕੇ ਹਰ ਨਾਲ ਜੁੜਨ ਵਾਸਤੇ ਹੀ ਵੇਦ ਪੈਦਾ ਕੀਤੇ ਨੇ, ਜਿਹੜੇ ਗਿਆਨ ਪੈਦਾ ਕੀਤਾ ਉਹਨੇ। ਵੇਦ ਉਪਾਏ ਜਿਹੜੇ ਵੇਦ ਪਹਿਲਾਂ ਤਾਂ ਚੇਤਨ ਪੈਦਾ ਉਹਨੇ, ਤਾਂ ਇਹ ਨਾਮ ਵੇਦ ਪੈਦਾ ਕੀਤੇ। ਪਹਿਲਾਂ ਤਾਂ ਕੋਈ ਭਗਤ ਪੈਦਾ ਕੀਤਾ ਨਾ, ਫਿਰ ਉਹਨੇ ਕਹਾਂ ਗਿਆਨ ਲਿਖਿਆ। ਪਹਿਲਾਂ ਚੇਤਨ ਪੈਦਾ ਹੋਊ ਤਾਂ ਹੀ ਕਹਾਂ ਗਿਆਨ ਪੈਦਾ
ਹੋਊ,
ਤਾਂ ਹੀ ਗਿਆਨ ਲਿਖਿਆ ਜਾਊ। ਚੇਤਨ ਲਿਖਣ ਵਾਲਾ ਹੀ ਕੋਈ ਨੀ, ਲਿਖਿਆ ਕਰਨ ਜਾਊ। ਜਿਹੜੇ ਵੇਦ ਪੈਦਾ ਕੀਤੇ ਨੇ, ਯਾਨੀ ਜਿਹੜਾ ਸਤਿਗੁਰ ਦਾ ਜਨਮ ਹੋਇਆ, ਜਿਹੜੇ ਭਗਤ ਹੈ ਵੇਦ, ਤੁਸੀਂ ਇਹ ਛੱਡੋ। ਭਗਤ ਪ੍ਰਗਟਾ ਹੈ ਜਾਂ ਵੇਦ ਉਪਾਏ, ਉਹੀ ਕੋਈ ਗੱਲ ਹੈ। ਕਿਆ ਪਹਿਲਾਂ ਭਗਤ ਪੈਦਾ ਕੀਤੇ, ਭਗਤਾਂ ਦੇ ਨਾਮ ਵੇਦ ਲਿਖੇ।
ਠੀਕ ਹੈ ਜੀ।
ਸਨਾਤਨ ਵਿੱਚ ਜਿਵੇਂ ਗੁਰਬਾਣੀ ਲਿਖੀ ਗਈ ਹੈ, ਗੁਰਬਾਣੀ ਲਿਖੀ ਗਈ ਹੈ।
ਚੇਤਨ ਵੱਲ ਇਸ਼ਾਰਾ ਹੈ ਕਹਿਣ ਦਾ ਮਤਲਬ।
ਹਾਂ, ਚੇਤਨ ਵੱਲ ਇਸ਼ਾਰਾ ਹੈ।
ਠੀਕ ਹੈ ਜੀ। ਹਾਂਜੀ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਹਕੁੰਟ ਜਾਤੇ।
ਕਿਉਂਕਿ ਸਾਰਾ ਹੀ ਚੇਤਨ ਦੇ ਨਾਲ ਰਿਲੇਟਡ ਹੈ ਗੱਲ। ਸਿੱਧ ਜਤੀ ਦਾਤੇ ਚੇਤਨ ਨੀਚ ਚੌਂ ਪੁੱਟ ਜਾਤੇ ਸਾਰੇ ਇਹ ਚੇਤਨ ਹਰ ਸਿਮਰਨ ਕਰਕੇ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਕਰਕੇ ਹੀ ਨੀਚ ਦੇ ਚੌਂ ਪੁੱਟ ਜਾਤੇ ਨਿਖਰਵਰਤੀ ਹੋ ਗਏ ਇਹ ਸਾਰੇ ਚੇਤਨ
ਠੀਕ ਹੈ ਜੀ
ਫੇਰ ਉਹ ਪਾਏ ਵੀ ਚੇਤਨ ਨਾਲ ਸੰਬੰਧਿਤ ਗੱਲ ਹੈ ਫਿਰ
ਠੀਕ ਹੈ ਜੀ
ਕੋਈ ਗੱਲ ਹਰ ਸਮਾਂ ਦੀ ਚੱਲਦੀ ਹੈ ਫਿਰ ਤਾਂ ਜੇ ਫੇਰ ਦੂਏ ਹੁੰਦੇ ਤਾਂ ਫਿਰ ਤੋਂ ਬਾਅਦ ਕੀ ਹੁੰਦਾ ਉਹ ਕਿੱਦਾਂ ਨੇ ਪੈਦਾ ਹੋ ਗਏ ਕੀ ਕੀਤਾ ਫਿਰ ਇਹ ਗੱਲ ਹੁੰਦੀ ਉੱਥੋਂ ਲਾਈਨ ਬਦਲ ਜਾਂਦੀ ਗੱਲ ਦੀ
ਠੀਕ ਹੈ ਜੀ
ਹਰ ਸਮਾਂ ਦੀ ਗੱਲ ਚੱਲਦੀ ਹੈ ਉੱਥੋਂ
ਠੀਕ ਹੈ
ਹਾਂ
ਠੀਕ ਹੈ ਜੀ ਹਰ ਸਿਮਰਨ ਭਏ ਸਿੱਧ ਜਤੀ ਦਾਤੇ
ਹਾਂ ਹਰ ਸਿਮਰਨ ਕਰਕੇ ਹੀ ਸਿੱਧ ਜਤੀ ਦਾਤੇ ਹੋਏ ਨੇ
ਇਹ ਤਿੰਨ ਅਲੱਗ ਅਲੱਗ ਚੀਜ਼ਾਂ
ਨੇ ਅੱਜ ਕਹਿੰਦਾ ਸਿਮਰਨ ਕੀਤਾ ਪੂਰਾ ਨਹੀਂ ਹੋਇਆ ਸਾਥ ਸਾਥ ਨਹੀਂ ਸਮਝਿਆ ਸਿੱਧ ਜਤੀ ਦਾਤੇ ਹੋ ਗਏ
ਦਾਤੇ ਤੋਂ ਕੀ ਭਾਵ ਹੈ
ਦਾਤੇ ਗਿਆਨ ਦੇ ਵੀ ਹੋ ਸਕਦੇ ਨੇ ਥੋੜਾ ਬਹੁਤਾ ਜਿੰਨਾ ਗਿਆਨ ਹੋ ਦੇ ਦੇ ਜਾਂ ਦਾਤਾ ਵੀ ਹੋ ਸਕਦਾ ਵੀ ਹੋ ਸਕਦਾ
ਠੀਕ ਹੈ ਜੀ ਗਿਆਨ ਦੇ ਹੀ ਦਾਤੇ ਹੋਣਗੇ ਫਿਰ
ਹਾਂ ਹਾਂ ਇਹ ਜਿਹੜਾ ਗਿਆਨ ਉਹਨਾਂ ਨੂੰ ਦਿੰਦੇ ਨੇ ਉਪਦੇਸ਼ ਕਰਦੇ ਨੇ
ਠੀਕ ਹੈ ਜੀ ਹਾਂ ਜੀ
ਸਿੱਧ ਦੱਬੇ ਜਿਹਦੇ ਸਿੱਧ ਨੇ ਸੂਝ ਬੰਦ ਜ਼ਰੂਰ
ਠੀਕ ਹੈ ਜੀ ਜਤੀ ਤੋਂ ਕੀ ਭਾਵ ਹੈ
ਵਧੀਆ ਹੈ
ਜਤੀ ਕੌਣ ਹੁੰਨੇ
ਜਦੀ ਜਿਹੜੇ ਯਤਨ ਕਰਦੇ ਰਹਿਣਾ ਉਥੋਂ ਜੀ ਪ੍ਰਾਪਤ ਕਰਨ ਦਾ
ਅੱਛਾ ਠੀਕ ਹੈ ਜੀ ਹਾਂਜੀ ਹਰ ਸਿਮਰਨ ਨੀਚ ਚੌਹ ਕੁੰਟ ਜਾਤੇ
ਹਰ ਸਿਮਰਨ ਕਰਕੇ ਨੀਚ ਜਿਹੜੇ ਨੇ ਜਿਹੜੇ ਪਹਿਲੋਂ ਨੀਚ ਸੀ ਇਹਨਾਂ ਨੂੰ ਲੋਕ ਸਮਝਦੇ ਨਹੀਂ ਚੌਹ ਕੁੰਟਾਂ ਦੇ ਵਿੱਚ ਉਹਨਾਂ ਦੀ ਜਾਂਦੇ ਨੇ ਯਾਰ ਕੋਈ ਕੁੰਟ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਵੀ ਇੱਧਰ ਤੁਸੀਂ ਨਾ ਜਾਓ ਅਛੂਤ ਤੇ ਜਿਹੜੇ ਜਿਵੇਂ ਭਗਤ ਸੀਗੇ
ਠੀਕ ਹੈ ਜੀ ਠੀਕ ਹੈ ਜੀ
ਭਗਤ ਦੀਕਾਂ ਦੇ ਘਰ ਪੈਦਾ ਹੋ ਗਏ ਚੌਂ ਪੁੱਟ ਜਾਂਦੇ ਹੋ ਗਏ
ਹਾਂਜੀ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
ਆ ਜਿਹੜੀ ਸਾਡੀ ਧਰਤੀ ਬਣਾਈ ਹੈ ਜਿਹਦੇ ਪਲੈਨਟ ਬਣਾਏ ਨੇ ਜੋ ਚੱਲਣ ਇਹ ਕਾਦੇ ਵਾਸਤੇ ਰਹੀ ਹੈ ਸਭ ਨੂੰ ਵਾਸਤੇ ਤਾਂ ਇਹਦੀ ਰਚਨਾ ਰਹੀ ਹੈ ਰਾਜ ਕੇ ਉਹਨੇ ਆਪ ਧਾਰਨ ਕੀਤੀ ਹੈ ਉਹ ਖੜਾ ਉਹ ਚੱਕੀ ਆਪਣਾ ਆਸਰਾ ਦਿੱਤਾ ਮੈਂ ਉਹਦੀ ਆਪਣੀ ਟੇਕ ਦਿੱਤੀ ਹੈ ਸਾਰੀ ਰਚਨਾ ਇਹ ਸਾਰਾ ਹਰ ਸਭ ਨੂੰ ਕਹਿਣ ਸਿਮਰ ਸਿਮਰ ਇਸ ਕਰਕੇ ਤੂੰ ਸਿਮਰ ਸਿਮਰ ਦਾ ਹੀ ਰਹਿ ਲਗਾਤਾਰ ਇਹਨੂੰ ਸਵਾ ਸਾਨੂੰ ਜੋ ਕਾਰਨ ਇਹਨੇ ਤੈਨੂੰ ਬਣਾਇਆ ਤਾਂ ਤੇਰਾ ਹਰ ਕਰਕੇ ਤਾਂ ਸਭ ਕੁਝ ਹੋਇਆ ਹਰ ਸਿਮਰਨ ਵਾਸਤੇ
ਠੀਕ ਹੈ ਜੀ
ਪਰਮੇਸ਼ਰ ਨੇ ਸਭ ਨੂੰ ਪੈਦਾ ਕੀਤਾ ਇਸ ਕਰਕੇ ਤੈਨੂੰ ਇਹ ਉਹ ਆਪਣੇ ਕੰਮ 'ਚ ਲੱਗਿਆ ਹਰ ਵਕਤ ਤੂੰ ਆਪਣੇ ਕੰਮ 'ਚ ਲੱਗ ਜਿਵੇਂ ਲੱਗ ਜੇ ਉਹ ਲੱਗਿਆ ਹੈ
ਠੀਕ ਹੈ ਜੀ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ
ਆ ਸਾਰਾ ਅਕਾਰਾ ਜਿਹੜਾ ਕੀਤਾ ਹੈ ਸਾਰਾ ਹਰ ਸਿਮਰਨ ਵਾਸਤੇ ਕੀਤਾ ਹੈ ਹਰ ਸਿਮਰਨ ਵਿੱਚ ਤਾਂ ਆਪ ਨਿਰੰਕਾਰ ਹੈ ਇਹ ਸਿਮਰਨ ਦੇ ਵਿੱਚ ਨਾ ਪ੍ਰਗਟ ਹੋ
ਅੱਛਾ ਜੀ
ਇਹ ਜੋ ਦਰਸ਼ਨ ਹੋ ਨਾ ਨਿਰੰਕਾਰ ਦੀ ਸੋਝੀ ਹੈ ਜੋ ਜੁੜੀ ਹੈ ਜਦੋਂ ਕਾਜ਼ੀ ਸੋਚੀ ਹਰ ਸਿਮਰਨ ਜੋ ਜੁੜੀ ਇਹ ਆਪਣਾ ਆਤਮ ਦਰਸ਼ੀ ਹੋ ਹੁਣ ਅਗਰੂ ਦੇ ਦੌਰਾਨ ਤੁਹਾਨੂੰ ਧਿਆਨ ਧਿਆਨ ਵਿੱਚ ਜਾਣਿਓ ਜਬੜ ਗਿਆ ਧਿਆਨ ਕਿਆ ਤੇਰਾ ਤੋਂ ਅੰਦਰ ਵਿੱਚ ਧਿਆਨ ਦਿਓ ਧਿਆਨ ਤੋਂ ਤੇ ਆਤਮ ਰਸ ਜਾਣ ਲੈ ਆਤਮ ਸਰੂਪ ਜਾਣ ਲੈ ਤੁਹਾਨੂੰ ਇਹ ਧਿਆਨ ਧਿਆਨ ਵਿੱਚ ਜਾਣਿਆ ਗੁਰੂ ਕੀ ਅਕਟ ਕਰਨ ਦੀ ਇਹ ਅਕਟ ਕਥਾ ਫਿਰ ਸਮਝ ਆ ਜੂਗੀ ਅਕਟ ਕਥਾ ਤੇ ਜਾਣੀ ਇਹ ਫਿਰ ਧਿਆਨ ਦੇ ਟਿਕੇ ਦੇ ਬਾਅਦ ਉਹ ਜੋ ਧਿਆਨ ਤੋਂ ਹੀ ਪ੍ਰਗਟ ਹੋ ਰਿਹਾ ਸਭ ਕੁਝ
ਠੀਕ ਹੈ। ਨਿਰੰਕਾਰਾ ਦਾ ਭਾਵ ਕੀ ਬਣਦਾ ਜੀ?
ਇੱਕ ਜਿਹੜਾ ਹੈਗਾ ਨਿਰੰਕਾਰਾ ਹੀ ਆ। ਇਹ ਆਪ ਇੱਕ ਹੋ ਜਾਂਦੇ ਨੇ।
ਠੀਕ ਹੈ।
ਜਦ ਆਪ ਇੱਕ ਹੋ ਕੇ ਰਹਿ ਜੂਗਾ ਇਹ ਆਪਣੇ ਆਤਮ ਦਾ ਜਾਣੇ ਨੂੰ ਪਤਾ ਲੱਗਣਾ ਨਿਰੰਕਾਰ ਕੀ ਹੁੰਦਾ ਹੈ। ਆਤਮ ਹੋਣਾ ਇਹਨੂੰ ਆਪਣੇ ਆਪ ਦੀ ਯਕੀਨ ਹੋਣਾ ਨਿਰੰਕਾਰ ਕੀ ਹੁੰਦਾ। ਨਿਰੰਕਾਰ ਦੀ ਸਮਝ ਆ ਜੂਗੀ ਫਿਰ ਤੈਨੂੰ। ਆਪ ਇੱਕ ਨਿਰੰਕਾਰ
ਇਹਦਾ ਆਪਣਾ ਮੂਲ ਨਿਰੰਕਾਰ ਹੈ ਨਾ ਜੀ।
ਸਾਰੇ ਨਿਰੰਕਾਰ ਹੈ ਮੂਲ ਕੀ ਵਿੱਚ ਜਾ ਕੇ ਤਾਂ ਦਾ ਗੁਰ ਕਰਮ ਜਦ ਆਪ ਜੀ ਮਾਇਆ ਛੱਡ ਕੇ ਵਿੱਚ ਰਹਿੰਦਾ ਤੇ ਜਾ ਕੇ ਫਿਰ ਨਿਰੰਕਾਰ ਹੈ। ਸਾਬਤ ਸਾਬਤ ਹੋ ਕੇ ਨਿਰੰਕਾਰ ਹੈ। ਅੱਧਾ ਤਾਂ ਨਿਰੰਕਾਰ ਹੈ।
ਅੱਧਾ ਤਾਂ ਪਹਿਲਾਂ ਹੀ ਹੈ। ਠੀਕ ਹੈ ਜੀ। ਹਾਂਜੀ, ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖੀ ਹਰ ਸਿਮਰਨ ਤਿਨ ਪਾਇਆ।
ਹਾਂ, ਕਰੀ ਕਿਰਪਾ ਜਿਤੇ ਉਹਨੇ ਕਿਰਪਾ ਕਰਤੀ ਉਹਨੇ ਬੁਝਿਆ। ਜਿਹਦੇ ਤੇਰੀ ਕਿਰਪਾ ਹੋਈ ਉਹਨੂੰ ਬੁਝ ਲਿਆ। ਕਰੀ ਕਿਰਪਾ ਜਿਸ ਆਪ ਬੁਝਾਇਆ ਜਿਹਦੀ ਆਪ ਬੁਝਾਇਆ ਨਾਨਕ ਕਹਿੰਦਾ ਹਰ ਸਿਮਰਨ ਤਿਨ ਪਾਇਆ।
ਨਾਨਕ ਗੁਰਮੁਖੀ
ਹਾਂ ਗੁਰਮੁਖੀ ਜੀ ਹਰ ਸਿਮਰਨ ਗੁਰਮੁਖੀ ਬੁੱਧੀ ਨੇ ਹਰ ਸਿਮਰਨ ਚੋਂ ਸਭ ਕੁਝ ਪਾ ਲਿਆ। ਸਾਰੀ ਸੋਚੀ ਉਹਨੇ ਪਾ ਲਈ। ਰਿੱਧ ਸਿੱਧ ਲਭ ਦੇ ਗਿਆਨ ਤੇ ਅੰਤਾ ਸਮੁੰਦੇ ਸਭ ਪ੍ਰਾਪਤ ਹੋ ਗਈ।
ਹਰ ਸਿਮਰਨ ਤਿਨੀ ਪਾਇਆ ਤੋਂ ਕੀ ਭਾਵ ਬਣਾ ਦੱਸੋਗੇ ਜੀ ਦੁਬਾਰਾ? ਨਾਨਕ ਗੁਰਮੁਖ ਹਰ ਸਿਮਰਨ ਤਿਨੀ ਪਾਇਆ।
ਜਿਹੜੇ ਗੁਰਮੁਖ ਨੇ ਹਰ ਸਿਮਰਨ ਕੀਤਾ ਉਹਨੂੰ ਨੇ ਪਾਇਆ, ਜਿਹੜੇ ਆਪਣੇ ਮੂਲ ਨਾਲ ਜੁੜੇ ਰਹੇ ਉਹਨੂੰ ਨੇ ਪਾ ਲਿਆ। ਜਿਹਨਾਂ ਨੇ ਮੂਲ ਦਾ ਚੇਤਾ ਭੁਲਾਇਆ ਹੀ ਨਹੀਂ, ਤ੍ਰਿਕੁਟੀ ਚ ਗਏ ਹੀ ਨਹੀਂ, ਸੰਸਾਰ ਨਾਲ ਜੁੜੇ ਹੀ ਨਹੀਂ, ਉਹਨਾਂ ਨੇ ਪਾ ਲਿਆ।
ਠੀਕ, ਉਹਨਾਂ ਨੂੰ ਗੁਰਮੁਖੀ ਉਹਨਾਂ ਨੂੰ ਗੁਰਮੁਖੀ ਕੀ
ਗੁਰਮੁਖੀ ਆ ਦੇ।
ਠੀਕ ਹੈ ਜੀ, ਇੱਥੇ ਪਹਿਲੀ ਅਸ਼ਟਪਦੀ ਸਮਾਪਤੀ ਹੈ ਜੀ। ਇੱਥੇ ਪਹਿਲੀ ਅਸ਼ਟਪਦੀ ਸਮਾਪਤੀ ਹੈ ਜੀ।